ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਸੇਵਕ ਸਿੱਖ ਪੂਜਣ ਸਭ ਆਵੈ ਸਭ ਗਾਵੈ ਹਰ ਹਰ ਊਤਮ ਬਾਣੀ ਗਾਵੈ ਸੁਣਿਆ ਤਨਕਾ ਹਰ ਥਾਂ ਪਾਵੈ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ ਗੁਰਸਿੱਖ ਲਈ ਚੱਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ ਸੋ ਕਹੋ ਟਲ ਗੁਰ ਸੇਵੀ ਅਹਲਸ ਸਹਜ ਸੁਭਾਅ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਖੁਦ ਦਿੱਥੇ ਸੱਚੇ ਪਾਤਸ਼ਾਹ
ਜਨਮ ਜਨਮ ਦੀ
ਕਟੀਆ
ਵਾਹਿਗੁਰੂ ਸਾਹਿਬ ਜੀ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਥਾ ਨਾਦ ਬਿਨੋਦ ਕੋਡ ਆਨੰਦ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਥਾ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਥਾ ਘਾੜਤ ਘੜੀਆ ਬਹੁਤ ਅਨੂਪ ਤਾਕੀਆ ਗੱਲਾਂ ਕਥੀਆ ਨਾ ਜਾਹੇ ਜੇ ਕੋ ਕਹੈ ਪਿੱਛੈ ਪਛਤਾਏ ਤਥੈ ਘੜੀਐ ਸੁਰਤ ਮਤ ਮਨ ਬੁੱਧ ਤਥੈ ਘੜੀਐ ਸੁਰਾ ਸਿੱਧਾ ਕੀ ਸੁਧ ਤਥੈ ਘੜੀਐ ਸੁਰਤ ਮਤ ਮਨ ਬੁੱਧ ਤਥੈ ਘੜੀਐ ਸੁਰਾ ਸਿੱਧਾ ਕੀ ਸੁਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਗਰੀਬ ਨਿਵਾਜ ਪਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨ ਯੋਗ ਗੁਰੂ ਕਾ ਰੂਪ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਖਸ਼ਿਸ਼ ਦਾ ਸਤਿਕਾਰ ਸ਼ਾਮ ਦੇ ਸਮੇਂ ਸਜੇ ਹੋਏ ਸੁੰਦਰ ਦੀਵਾਨ ਅੰਦਰ ਬੈਠ ਕੇ ਰਹਿ ਰਾਜ ਸਾਹਿਬ ਦਾ ਪਾਠ ਅਤੇ ਰਾਗੀ ਸਿੰਘਾਂ ਦੀ ਰਸਨਾ ਦੁਆਰਾ ਤੁਰਕੀ ਅੰਮ੍ਰਿਤਮਈ ਬਾਣੀ ਦਾ ਸ਼ਬਦ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਹੁਣ ਜੋ ਇਸ ਸਥਾਨ ਤੇ ਸ੍ਰੀ ਜਪਜੀ ਸਾਹਿਬ ਬਾਣੀ ਦੀ ਲੜੀਵਾਰ ਕਥਾ ਚੱਲ ਰਹੀ ਹੈ, ਇਸੇ ਤਰ੍ਹਾਂ ਇਕਾਗਰਤਾ ਸਹਿਤ ਬੈਠ ਕੇ ਹੋਰ ਆਨੰਦ ਪ੍ਰਾਪਤ ਕਰੀਏ। 35 ਪੌੜੀਆਂ ਦੀ ਕਥਾ ਆਪ ਜੀ ਸਰਵਣ ਕਰ ਚੁੱਕੇ ਹੋ। 35ਵੀਂ ਪੌੜੀ ਦੇ ਅੰਦਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗਿਆਨ ਖੰਡੀ ਮਹਾਂਪੁਰਖਾਂ ਦੀ ਅਵਸਥਾ ਬਿਆਨ ਕੀਤੀ ਹੈ। ਜਿਸ ਤਰ੍ਹਾਂ ਗਿਆਨ ਦੀਆਂ 7 ਭੂਮਿਕਾ ਵਿਦਵਾਨ ਕਥਨ ਕਰਦੇ ਹਨ, ਇੱਕ ਦੂਜੀ ਬਹੁ ਲੱਖ ਹੋਵੇ ਲੱਖ ਹੋਵੇ ਲੱਖ ਵੀਸ, ਇੱਥੋਂ ਪਹਿਲੀ ਜਿਹੜੀ ਗਿਆਨ ਦੀ ਅਵਸਥਾ ਹੈ ਉਹ ਸ਼ੁਰੂ ਹੁੰਦੀ ਹੈ ਸੁਭਿਸ਼ਾ, ਔਰ ਦੂਸਰੀ ਪੌੜੀ ਅੰਦਰ 33ਵੀਂ ਪੌੜੀ ਦੇ ਅੰਦਰ ਸੁਵਿਚਾਰਨਾ ਕਿ ਮਨੁੱਖ ਦੇ ਆਪਣੇ ਹੱਥ ਵਿੱਚ ਕੋਈ ਜ਼ੋਰ ਨਹੀਂ, ਨਾ ਬੋਲਣ ਵਿੱਚ ਜ਼ੋਰ ਹੈ, ਨਾ ਚੁੱਪ ਰਹਿਣ ਵਿੱਚ, ਨਾ ਮੰਗਣ ਵਿੱਚ ਇਸ ਦੀ ਤਾਕਤ ਹੈ, ਨਾ ਦੇਣ ਵਿੱਚ, ਨਾ ਜਿਉਂਦੇ ਰਹਿਣ ਵਿੱਚ, ਨਾ ਮਰਨ ਵਿੱਚ, ਨਾ ਰਾਜ ਭਾਗ ਦੀ ਪ੍ਰਾਪਤੀ ਕਰਨ ਵਿੱਚ ਇਸ ਦਾ ਜ਼ੋਰ ਚੱਲਦਾ ਹੈ। ਦੁਨਿਆਵੀ ਐਸ਼ ਵਰਗ ਵੀ ਆਪਣੀ ਮਰਜ਼ੀ ਨਾਲ ਮਨੁੱਖ ਪ੍ਰਾਪਤ ਨਹੀਂ ਕਰਦਾ, ਅਤੇ ਸੁਰਤੀ ਦੇ ਜਿਹੜੇ ਕਾਰਜ ਹਨ ਗਿਆਨ ਵਿਚਾਰ ਸਿਮਰਨ ਆਦਿਕ, ਅਤੇ ਉਹ ਜੁਗਤੀ ਜਿਸ ਨਾਲ ਸੰਸਾਰ ਤੋਂ ਛੁੱਟੀ ਦਾ ਉਹ ਵੀ ਪਰਮਾਤਮਾ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦੀ ਹੈ। ਜਿਸ ਵਾਹਿਗੁਰੂ ਦੇ ਹੱਥ ਵਿੱਚ ਜ਼ੋਰ ਹੈ ਉਹ ਆਪਣੇ ਜ਼ੋਰ ਨੂੰ ਕਰ ਕਰਕੇ ਵੇਖਦਾ ਪਿਆ, ਇਸ ਕਰਕੇ ਸਾਰੀ ਸ੍ਰਿਸ਼ਟੀ ਉਸੇ ਰਚੀ ਹੋਈ ਹੈ, ਕੋਈ ਉੱਤਮ ਨਹੀਂ ਕੋਈ ਨੀਚ ਨਹੀਂ। ਇਹ ਸੁਵਿਚਾਰਨਾ ਦੂਸਰੀ ਗਿਆਨ ਦੀ ਭੂਮਿਕਾ ਹੈ। ਔਰ ਇਸੇ ਤਰ੍ਹਾਂ ਤੀਸਰੀ ਤਨੂ ਮਾਨਸਾ ਇਹ ਧਰਮਖੰਡੀ ਮਹਾਂਪੁਰਸ਼ਾਂ ਦੀ ਅਵਸਥਾ ਹੈ ਕਿ ਧਰਤੀ ਧਰਮਸ਼ਾਲਾ ਹੈ, ਇਸ ਵਿੱਚ ਰਹਿ ਕੇ ਸਥੂਲ ਸਰੀਰਾਂ ਵਾਲੇ ਜੀਆਂ ਦਾ ਫਰਜ਼ ਬਣਦਾ ਹੈ ਕਿ ਉਹ ਧਰਮ ਕਮਾਉਣ, ਧਰਮੀਆਂ ਵਾਲੇ ਗੁਣ ਧਾਰਨ ਕਰਨ। ਔਰ ਇਸੇ ਪ੍ਰਕਾਰ ਜਿਹੜੀ 35 ਨੰਬਰ ਪੌੜੀ ਹੈ ਉਹ ਸਤਵਾਪਤ ਗਿਆਨ ਖੰਡ ਵਿੱਚ ਪਹੁੰਚੇ ਹੋਏ ਮਹਾਂਪੁਰਸ਼ਾਂ ਦੀ ਅਵਸਥਾ ਬਿਆਨ ਕੀਤੀ ਹੈ ਕਿ ਉਹਨਾਂ ਦੀ ਦਿਵ ਦ੍ਰਿਸ਼ਟੀ ਖੁੱਲ੍ਹਣ ਤੋਂ ਉਹਨਾਂ ਨੂੰ ਅਨੇਕ ਪ੍ਰਕਾਰ ਦੀਆਂ ਹਵਾ ਪਾਣੀ ਬੈਸੰਤਰ ਅਤੇ ਇਹਨਾਂ ਦੇ ਦੇਵਤੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿਕ ਕਈ ਤਰ੍ਹਾਂ ਦੀਆਂ ਕਰਮ ਭੂਮੀਆਂ, ਕਿੰਨੇ ਸੁਮੇਰ ਪਰਬਤ, ਕਈ ਧਰੂ ਨੂੰ ਉਪਦੇਸ਼ ਦੇਣ ਵਾਲੇ ਨਾਰਦ ਮੁਨੀ ਆਦਿਕ, ਇੰਦ, ਚੰਦਰਮਾ, ਸੂਰਜ, ਕਈ ਮੰਡਲ ਦੇਸ਼, ਸਿੱਧੀਆਂ ਨੂੰ ਪ੍ਰਾਪਤ ਬੁੱਧੀਵਾਨ ਲੋਕ, ਬੁੱਧ ਅਵਤਾਰ, ਬੁੱਧ ਨਛੱਤਰ ਆਦਿਕ ਦੇਵਤੇ, ਰਾਕਸ਼ਸ, ਮੁਨੀਜਨ, ਇਹ ਸਾਰਾ ਕੁਛ ਅਨੇਕ ਪ੍ਰਕਾਰ ਦੀ ਨਾਨਾ ਪ੍ਰਕਾਰ ਦੀ ਜਿਹੜੀ ਪਰਮਾਤਮਾ ਦੀ ਬਨਾਵਟ ਹੈ ਉਸਦਾ ਗਿਆਨ ਪ੍ਰਾਪਤ ਹੋ ਜਾਂਦਾ। ਹੁਣ ਸਤਿਗੁਰੂ ਜੀ ਅੱਗੇ 36 ਨੰਬਰ ਪੌੜੀ ਅੰਦਰ ਜੋ ਸਰਮਖੰਡ ਹੈ, ਸਰਮ ਦਾ ਅਰਥ ਸ਼ਰਮਨ ਸੰਸਕ੍ਰਿਤ ਸ਼ਬਦ ਤੋਂ ਲੈ ਕੇ ਭਾਈ ਵੀਰ ਸਿੰਘ ਜੀ ਅਰਥ ਕਰਦੇ ਨੇ ਕਿ ਇਹ ਖੁਸ਼ੀ ਖੇੜੇ ਆਨੰਦ ਦਾ ਖੰਡ ਹੈ। ਇਸੇ ਤਰ੍ਹਾਂ ਸਰਮ ਦਾ ਅਰਥ ਹੈ ਲੱਜਾ ਕਿ ਮੈਂ ਗੁਰੂ ਦਾ ਸਿੱਖ ਹਾਂ, ਬੁਰੇ ਕਰਮਾਂ ਦਾ ਮੈਨੂੰ ਤਿਆਗ ਕਰਨਾ ਚਾਹੀਦਾ, ਜੇ ਕੋਈ ਬੁਰਾ ਕਰਮ ਕੀਤਾ ਤਾਂ ਮੈਨੂੰ ਲੱਜਾਵਾਨ ਹੋਣਾ ਪਏਗਾ, ਲੋਕ ਤਰਕਾਂ ਕਰਨਗੇ, ਤਾਨੇ ਮਿਣ ਦੇਣਗੇ। ਸੋ ਇਸ ਪ੍ਰਕਾਰ ਇਹ ਸਰਮਖੰਡ ਮੰਨੋ ਕਿ ਅਸੰਸਕਤ ਅਵਸਥਾ ਹੈ, ਚਿੱਤ ਦੇ ਅੰਦਰ ਇੰਨਾ ਵੈਰਾਗ ਪੈਦਾ ਹੋਣਾ ਕਿ ਕਾਮ ਕ੍ਰੋਧ ਮੋਹ ਲੋਭ ਹੰਕਾਰ ਦੀ ਘੋੜਾ ਵੀ ਇੱਛਾ ਨਾ ਰਹਿ ਜਾਣੀ, ਇਹ ਮਿਟ ਜਾਣੇ। ਸੋ 35ਵੀਂ ਪੌੜੀ ਅੰਦਰ ਸਰੂਪ ਦਾ ਗਿਆਨ ਹੈ ਕਿ ਦਿਵ ਦ੍ਰਿਸ਼ਟੀ ਹੈ, ਇਸ ਤੋਂ ਅੱਗੇ ਜਾ ਕੇ ਕਾਮ ਕ੍ਰੋਧ ਮੋਹ ਲੋਭ ਹੰਕਾਰ ਮਰਦੇ ਨੇ। ਹੰਕਾਰ ਤੇ ਮੋਹ ਦੀ ਨਿਵਰਤੀ ਵਾਲੀ ਜਿਹੜੀ ਅਵਸਥਾ ਉਹ ਬਿਆਨ ਕਰ ਰਹੇ ਨੇ ਸੱਚੇ ਪਾਤਸ਼ਾਹ। ਸੁਣੋ,
ਗਿਆਨ ਖੰਡ ਮੈਂ ਗਿਆਨ ਪ੍ਰਚੰਡ।
ਜਦੋਂ ਕੋਈ ਵਿਅਕਤੀ ਬੰਦਗੀ ਦੁਆਰਾ ਧਰਮ ਕਮਾ ਕੇ ਗਿਆਨ ਖੰਡ ਅਵਸਥਾ 'ਚ ਪਹੁੰਚਦਾ ਹੈ ਤਾਂ ਗਿਆਨ ਖੰਡ ਦੇ ਅੰਦਰ ਜੋ ਗਿਆਨ ਹੈ ਬੜਾ ਤੇਜਸਵੀ ਹੁੰਦਾ ਹੈ, ਪ੍ਰਚੰਡ, ਤਿੱਖਾ, ਤੇਜਮਈ, ਬਹੁਤ ਜ਼ਿਆਦਾ ਆਤਮ ਗਿਆਨ ਜਿਹੜਾ ਕੋਟ ਸੂਰ ਨਾਨਕ ਪ੍ਰਗਾਸ ਵੀ ਜਿਸ ਨੂੰ ਕਿਹਾ, ਜਿਸ ਨੂੰ ਬਾਰਸ ਬਾਰਾਂ ਉਗਵੈ ਸੂਰ, ਜਿਵੇਂ 12 ਸੂਰ ਚੜ੍ਹੇ ਹੁੰਦੇ ਨੇ, ਇਸ ਪ੍ਰਕਾਰ ਗਿਆਨ ਖੰਡ ਵਿੱਚ ਪਹੁੰਚੇ ਹੋਏ ਮਹਾਤਮਾ ਦੇ ਅੰਦਰ ਇਉਂ ਬੜਾ ਤੇਜਸਵੀ ਗਿਆਨ ਹੁੰਦਾ ਹੈ। ਭਾਵ ਉਹ ਅੱਖਰਾਂ ਦਾ ਗਿਆਨ ਨਹੀਂ ਹੈ ਕਿ ਉਸਨੂੰ ਗ੍ਰੰਥਾਂ 'ਚ ਲਿਖੇ ਹੋਏ ਅੱਖਰ ਜਿਹੜੇ ਉਹਨਾਂ ਦੀ ਸੋਝੀ ਹੋ ਜਾਂਦੀ ਹੈ, ਇਹ ਸਾਰਾ ਕੁਝ ਹੇਠਲੇ ਦਰਜੇ ਦੀ ਗੱਲ ਹੈ। ਉਸ ਦੇ ਅੰਦਰ ਜਿਹੜਾ ਨਿਰਾਵਰਨ ਗਿਆਨ ਪੈਦਾ ਹੁੰਦਾ ਹੈ, ਜਿਵੇਂ ਕਰੋੜਾਂ ਅੱਖਾਂ ਉਸਦੀਆਂ ਖੁੱਲੀਆਂ ਹੋਣ, ਇਸ ਪ੍ਰਕਾਰ ਉਹ ਗਿਆਨ ਜ਼ਬਾਨ ਨਾਲ ਵਰਣਨ ਨਹੀਂ ਕੀਤਾ ਜਾ ਸਕਦਾ, ਨਾ ਅੱਖਰਾਂ ਦੁਆਰਾ ਲਿਖਿਆ ਜਾ ਸਕਦਾ ਹੈ। ਇਸ ਪ੍ਰਕਾਰ ਦਾ ਤੇਜਸਵੀ ਗਿਆਨ ਪੈਦਾ ਹੁੰਦਾ।
ਤਥਾ ਨਾਦ ਵਿਨੋਦ ਕੋਡ ਆਨੰਦ।
ਤੇ ਉਸ ਵੇਲੇ ਨਾਦ ਦਾ ਅਰਥ ਹੈ ਸ਼ਬਦ, ਰੱਬ ਦੇ ਪਿਆਰਿਆਂ ਨੂੰ ਸ੍ਰਵਣਾਨੰਦ ਪ੍ਰਾਪਤ ਹੁੰਦਾ ਹੈ। ਸ੍ਰਵਣਾਨੰਦ ਦਾ ਮਤਲਬ ਹੈ ਕਿ ਸ਼ਬਦ ਨੂੰ, ਨਾਮ ਨੂੰ ਸੁਣ ਸੁਣ ਕੇ ਜਿਹੜਾ ਆਨੰਦ ਪ੍ਰਾਪਤ ਹੁੰਦਾ ਹੈ, ਨਿਰਯਤਨ ਆਪਣੇ ਆਪ ਹੀ ਜਿਹੜੇ ਅਨਾਹਦ ਨਾਦ ਹਨ, ਅਨਹਦ ਸ਼ਬਦ ਹਨ, ਉਹ ਰੱਬ ਦੇ ਪਿਆਰਿਆਂ ਨੂੰ ਸਰਵਣ ਹੁੰਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਬਚਨ ਲਿਖਿਆ ਹੈ ਕਿ ਦਸਮ ਸਥਾਨ ਕੇ ਸਮਾਨ ਕੌਣ ਭਾਉਣ ਕਹੋ, ਗੁਰਮੁਖ ਪਾਵੈ ਸੋ ਤੋ ਅਨੰਤ ਨਾ ਪਾਵਈ। ਕਹਿੰਦੇ ਬੰਦਗੀ ਦੁਆਰਾ ਜਿਹੜਾ ਦਸਮ ਦੁਆਰ ਖੁੱਲਦਾ ਹੈ, ਉਸ ਦਸਮ ਦੁਆਰ ਦੇ ਬਰਾਬਰ ਕਿਸ ਭਵਨ ਨੂੰ ਮੈਂ ਵਰਣਨ ਕਰਾਂ, ਪਰ ਉਸ ਅਵਸਥਾ ਨੂੰ ਕੋਈ ਗੁਰਮੁਖ ਜਾਨੀ ਪ੍ਰਾਪਤ ਕਰਦਾ, ਹੋਰ ਕੋਈ ਜਣਾ ਖਣਾ ਪ੍ਰਾਪਤ ਨਹੀਂ ਕਰ ਸਕਦਾ। ਅਨਹਦ ਨਾਦ ਸੰਸਰ ਨਾਦ ਬਾਦ ਕੌਣ, ਸ੍ਰੀ ਗੁਰੂ ਸੁਣਾਵੇ ਜਾ ਹੈ ਸੋਏ ਲਿਵਲਾਵੇ। ਅਨਹਦ ਸ਼ਬਦ ਦੇ ਬਰਾਬਰ ਹੋਰ ਕਿਸ ਆਵਾਜ਼ ਨੂੰ ਕਿਸ ਸ਼ਬਦ ਨੂੰ ਕਥਨ ਕਰੀਏ, ਕੋਈ ਵਾਜਾ ਗਾਜਾ ਅਨਹਦ ਨਾਦ ਦੇ ਬਰਾਬਰ ਨਹੀਂ ਪਹੁੰਚ ਸਕਦਾ। ਬਾਹਰੀ ਤੌਰ ਤੇ ਪੰਜ ਵਾਜੇ, ਪੰਜ ਪ੍ਰਕਾਰ ਦੇ ਸਾਜ ਜਿਹੜੇ ਹਨ, ਇੱਕ ਤੰਤੀ ਸਾਜ ਜਿਹੜੇ ਇਹਨਾਂ ਨੂੰ ਤੱਤ ਵਾਜੇ ਕਿਹਾ ਜਾਂਦਾ, ਜਿਹੜੇ ਤਾਰਾਂ ਚੋਂ ਆਵਾਜ਼ ਨਿਕਲਦੀ ਹੈ, ਸਰੰਦਾ ਰਬਾਬ ਆਦਿਕ, ਔਰ ਬ੍ਰਿਤ ਵਾਜਾ ਹੁੰਦਾ ਹੈ ਚਮੜੇ ਦੇ ਸਾਜਾਂ ਚੋਂ ਜਿਹੜੀ ਆਵਾਜ਼ ਨਿਕਲਦੀ ਹੈ, ਢੋਲ ਮਿਰਦੰਗ ਤਬਲਾ ਆਦਿਕ। ਤਦ ਤੰਤੀ ਬ੍ਰਿਤ ਚਰਮ ਕਾ ਘਨ ਕਾਂਸੀ ਕਾ ਜਾਨ, ਇੱਕ ਘਨ ਵਾਜਾ ਹੈ, ਕੈਂਸੀਆਂ ਛੈਣੇ ਟੱਲੀਆਂ ਆਦਿ ਵਜਾਉਣ ਤੋਂ ਆਵਾਜ਼ ਪੈਦਾ ਹੁੰਦੀ ਹੈ। ਔਰ ਇਸੇ ਪ੍ਰਕਾਰ ਨਾਦ ਸ਼ਬਦ ਘੱਟ ਕੋ ਕਹਿਤ, ਘੜਿਆਂ ਦੇ ਵਿੱਚੋਂ ਜਿਹੜੀ ਆਵਾਜ਼ ਥੱਪ ਥਪਾਉਣ ਨਾਲ ਪੈਦਾ ਹੁੰਦੀ ਹੈ, ਧੱਫਾ ਮਾਰਨ ਨਾਲ, ਇਸ ਨੂੰ ਨਾਦ ਸ਼ਬਦ ਕਿਹਾ ਜਾਂਦਾ ਬਾਹਰੀ ਤੌਰ ਤੇ। ਇਸੇ ਤਰ੍ਹਾਂ ਇੱਕ ਪੰਜਵਾਂ ਵਾਜਾ ਹੈ ਸਵਾਸ ਸੁਖਰ ਪਹਿਚਾਨ, ਬੌਂਸਰੀਆਂ ਤੂਤੀਆਂ ਨਫੀਰੀਆਂ ਜਿਨ੍ਹਾਂ ਵਿੱਚ ਸਾਹ ਦੇ ਨਾਲ ਅੰਦਰ ਬਾਹਰ ਖਿੱਚਣ ਨਾਲ ਆਵਾਜ਼ ਪੈਦਾ ਹੁੰਦੀ ਹੈ। ਇਹ ਆਹਤ ਵਾਜੇ ਹਨ ਪੰਜ। ਆਹਤ ਜਾਨੀ ਛੇੜਨ ਨਾਲ, ਯਤਨ ਕਰਨ ਨਾਲ, ਹਰਕਤ ਕਰਨ ਨਾਲ ਜਿਨ੍ਹਾਂ ਵਿੱਚੋਂ ਆਵਾਜ਼ ਪੈਦਾ ਹੁੰਦੀ ਹੈ। ਅਤੇ ਕਿਸੇ ਤਰ੍ਹਾਂ ਅਨਾਹਤ, ਅਨਹਦ, ਅਨਾਹਦ ਕੁਝ ਕਹਿ ਲਓ, ਪ੍ਰਯਾਗਵਾਚੀ ਸ਼ਬਦ ਨੇ, ਇੱਕੋ ਹੀ ਅਰਥ ਉਹਨਾਂ ਦਾ, ਅਨਹਦ ਸ਼ਬਦ, ਅਨਾਹਦ ਸ਼ਬਦ, ਅਨਾਹਤ, ਅਨਾਹਦ ਇੱਕੋ ਹੀ ਅਰਥ ਹੈ। ਸੋ ਉਹ ਜਿਹੜੇ ਅਨਹਦ ਸ਼ਬਦ ਹਨ ਨਾ, ਅਨਹਦ ਵਾਜੇ, ਉਹ ਸਰਵਣਾਨੰਦ ਰੱਬ ਦੇ ਪਿਆਰਿਆਂ ਨੂੰ ਉੱਥੇ ਪ੍ਰਾਪਤ ਹੋ ਜਾਂਦਾ ਹੈ। ਗਿਆਨ ਖੰਡ ਵਿੱਚੋਂ ਤੇਜਸਵੀ ਗਿਆਨ ਹੁੰਦਾ ਹੈ, ਗਿਆਨ ਵੀ ਹੁੰਦਾ ਹੈ ਅਤੇ ਭਗਤੀ ਦਾ ਰਸ ਵੀ ਹੁੰਦਾ ਹੈ। ਉਸ ਵੇਲੇ ਭਗਤੀ ਦੇ ਰਸ ਵਿੱਚ ਪਹੁੰਚੇ ਹੋਏ ਮਹਾਤਮਾ ਨੂੰ ਇਹ ਜਿਹੜਾ ਸਰਵਣਾਨੰਦ ਹੈ ਇਹ ਪ੍ਰਾਪਤ ਹੁੰਦਾ ਹੈ ਬਹੁਤ ਜ਼ਿਆਦਾ। ਸੋ ਨਿਰਯਤਨ ਆਪਣੇ ਆਪ ਹੀ ਅਨੇਕ ਪ੍ਰਕਾਰ ਦੇ ਸਾਜਾਂ ਦੁਆਰਾ ਕੀਰਤਨ ਸੁਣਾਈ ਦਿੰਦਾ ਹੈ। ਗੁਰੂ ਕੀ ਬਾਣੀ, ਸ਼ਬਦ, ਭਜਨ, ਸਿਮਰਨ, ਇਹ ਸੁੱਤਿਆਂ ਪਿਆਂ ਵੀ, ਜਾਗਦਿਆਂ ਪਿਆਂ ਵੀ, ਹੋਰ ਦੁਨੀਆਂ ਦੇ ਲੋਕਾਂ ਨੂੰ ਨਹੀਂ ਉੱਥੇ ਸੁਣਦੇ ਵਾਜੇ, ਪਰ ਉਹ ਦੁਨੀਆਂ ਦੇ ਵਿੱਚ ਬੈਠਿਆਂ ਹੋਇਆਂ ਨੂੰ ਵੀ ਅਨਹਦ ਨਾਲ ਸੁਣਾਈ ਦੇਈ ਜਾਂਦੇ ਨੇ। ਇਸ ਪ੍ਰਕਾਰ ਇਹ ਤੇਜਸਵੀ ਜਿਹੜਾ ਗਿਆਨ ਹੈ ਮਹਾਂਪੁਰਸ਼ਾਂ ਦੇ ਅੰਦਰ, ਇਸ ਪ੍ਰਕਾਰ ਉਹਨਾਂ ਨੂੰ ਇਹ ਸਰਵਣਾਨੰਦ ਪ੍ਰਾਪਤ ਹੁੰਦਾ ਹੈ। ਅਤੇ ਇੱਕ ਵਿਨੋਦ, ਸੋ ਕਰੋੜਾਂ ਵਿਨੋਦ ਕੌਤਕਾਂ ਵਾਲਾ ਇਹ ਦਰਸ਼ਨਾਨੰਦ ਹੈ। ਸੋ ਇਸ ਪ੍ਰਕਾਰ ਸਰਵਣਾਨੰਦ ਅਤੇ ਦਰਸ਼ਨਾਨੰਦ ਪ੍ਰਾਪਤ ਹੋ ਜਾਂਦਾ ਹੈ। ਸੋ ਜਦੋਂ ਰੱਬ ਦੇ ਪਿਆਰੇ ਫੁਰਨਾ ਕਰਨ, ਉਸੇ ਵੇਲੇ ਜਿਸ ਰੂਪ ਦੇ ਦਰਸ਼ਨ ਕਰਨੇ ਚਾਹੁਣ, ਵੀ ਗੁਰੂ ਨਾਨਕ ਸਾਹਿਬ ਦਰਸ਼ਨ ਦੇਣ, ਝੱਟ ਮਹਾਰਾਜ ਦਾ ਸਰੂਪ ਪ੍ਰਗਟ ਹੋ ਜਾਂਦਾ ਹੈ। ਜਦੋਂ ਇੱਛਾ ਕਰਨ ਵੀ ਗੁਰੂ ਅੰਗਦ ਸਾਹਿਬ ਦਰਸ਼ਨ ਦੇਣ, ਤਾਂ ਗੁਰੂ ਅੰਗਦ ਸਾਹਿਬ ਦਾ ਰੂਪ ਧਾਰ ਕੇ ਮਹਾਰਾਜ ਦਰਸ਼ਨ ਦਿੰਦੇ ਨੇ। ਅੱਠਵੇਂ ਪਾਤਸ਼ਾਹ ਦੇ ਦਰਸ਼ਨ ਕਰਨੇ ਚਾਹੁਣ, ਤਾਂ ਅੱਠਵੇਂ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਰੂਪ ਧਾਰ ਲੈਂਦੇ ਹੈ। ਇਸੇ ਪ੍ਰਕਾਰ ਦਸਮ ਪਾਤਸ਼ਾਹ ਦੇ ਦਰਸ਼ਨਾਂ ਦੀ ਇੱਛਾ ਫੁਰਾ ਹੈ, ਤਾਂ ਉਸ ਵੇਲੇ ਦਸਮ ਪਾਤਸ਼ਾਹ ਦੇ ਦਰਸ਼ਨ ਵੀ ਹੋ ਜਾਂਦੇ ਨੇ। ਇਉਂ ਇਹ ਦਰਸ਼ਨਾਨੰਦ ਇਸ ਨੂੰ ਕਿਹਾ ਜਾਂਦਾ ਹੈ। ਦਰਸ਼ਨ ਚਾਰ ਪ੍ਰਕਾਰ ਦੇ ਵਿਦਵਾਨਾਂ ਨੇ ਕਥਨ ਕੀਤੇ ਨੇ। ਇੱਕ ਤਾਂ ਸੁਪਨ ਦਰਸ਼ਨ, ਸੁਪਨੇ ਦੇ ਅੰਦਰ ਦਰਸ਼ਨਾਂ ਦਾ ਝਲਕਾਰਾ ਪੈਣਾ, ਜਿਵੇਂ ਭਾਈ ਗੁਰਦਾਸ ਜੀ ਨੇ ਜਿਸ ਵੇਲੇ ਕਾਂਸ਼ੀ 'ਚ ਗਏ ਹੋਏ ਸਨ, ਉੱਥੇ ਛੇਵੇਂ ਪਾਤਸ਼ਾਹ ਮਹਾਰਾਜ ਸੁਪਨੇ 'ਚ ਮਿਲੇ ਸੀ ਅੰਮ੍ਰਿਤ ਵੇਲੇ, ਉਹਨਾਂ ਨੇ ਉਹ ਨਕਸ਼ਾ ਖਿੱਚਿਆ, ਕਹਿੰਦੇ ਸੁਪਨ ਚਰਿੱਤਰ ਚਿੱਤਰ ਬਾਨਕ ਬਣੇ ਬਚਿੱਤਰ, ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ, ਪਰਮ ਦਿਆਲ ਲਾਲ ਲੋਚਨ ਵਿਸਾਲ, ਮੁਖ ਬਚਨ ਰਸਾਲ, ਮਦ ਮਧੁਰ ਪੀ ਆਏ ਹੈ, ਸੋਭਤ ਸਹਿਜਾਸਨ ਬਿਲਾਸਨ ਦਾ ਅੰਕ ਮਾਲ, ਪ੍ਰੇਮ ਰਸ ਬਿਸਮ ਹੋਏ ਸਹਿਜ ਸਮਾਏ ਹੈ, ਚਾਤ੍ਰਿਕ ਸ਼ਬਦ ਸੁਣ ਅੱਖੀਆਂ ਉੱਗਰ ਗਈ, ਭਈ ਜਲ ਮੀਨ ਗਤ ਬਿਰ ਹੈ ਜਗਾਏ ਹੈ। ਕਹਿੰਦੇ ਸੁਪਨੇ ਦੇ ਵਿੱਚ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨਾਂ ਦਾ ਝਲਕਾਰਾ ਪਿਆ। ਸੁਪਨੇ ਵਿੱਚ ਮੇਰੇ ਗੁਰਦੇਵ ਨੇ ਇੱਕ ਚਰਿੱਤਰ ਖੇਡਿਆ, ਬੜੀ ਸੁੰਦਰ ਵਿਚਿੱਤਰ ਜਿਹੀ ਬਨਾਵਟ ਬਣ ਗਈ, ਬੜਾ ਮਾਹੌਲ ਸ਼ਾਂਤਮਈ ਜਿਹਾ ਬਣ ਗਿਆ। ਉਸ ਵੇਲੇ ਮੇਰੇ ਪਾਵਨ ਪਵਿੱਤਰ ਮਿੱਤਰ, ਜਿਹੜੇ ਪਰਮ ਪਵਿੱਤਰ ਮਿੱਤਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਮੇਰੇ ਘਰ ਵਿੱਚ ਆਏ ਹਨ। ਔਰ ਫਿਰ ਕੀ ਹੋਇਆ, ਕਹਿੰਦੇ ਪਰਮ ਦਿਆਲੂ ਹਨ, ਬੜੇ ਪਿਆਰੇ ਹਨ, ਲਾਲ, ਪਰਮ ਦਿਆਲ ਲਾਲ ਲੋਚਨ ਵਿਸਾਲ, ਜਿਨ੍ਹਾਂ ਦੇ ਕਮਲਾਂ ਵਰਗੇ ਚੌੜੇ ਚੌੜੇ ਕਮਲ ਫੁੱਲ ਦੀਆਂ ਪੱਤੀਆਂ ਵਾਂ ਖਿੜੇ ਹੋਏ ਨੇਤਰ ਸਨ, ਪਰਮ ਦਿਆਲ ਲਾਲ ਲੋਚਨ ਵਿਸਾਲ, ਮੁੱਖ ਬਚਨ ਰਸਾਲ, ਮੁੱਖ ਤੋਂ ਬੜੇ ਮਿੱਠੇ ਮਿੱਠੇ ਬਚਨ ਕਰ ਰਹੇ ਸਨ ਮੇਰੇ ਨਾਲ, ऐसे मिठे बचन किते गुरु हरगोबिंद साहब ने महाराज ने मद मदर पी आए हैं, मानो मैनू बहुत मिठास वाला शहद पियाता सच्चे पातशाह ने, ऐसा आनंद आया बचन सुन के। फिर इसे प्रकार कहने सोहबत सहजासन, मेरे हिरदे रूपी शेज ते सुभायमन होए सच्चे पातशाह, बिलासन दा अंकमाल, मैनू अपने अदने जे सेवक नू जफी च लै लिया गुरदेव ने, और जफी विच मैं आके आनंद प्राप्त किया। प्रेम रस बिसम होए, प्रेम दे रस विच बिसम अवस्था च, एक है काम रस, एक है साध संग जी प्रेम रस, एक उपरले दर्जे दा रस है जिसनू बिस्माद रस कहा जाता है। सो इस प्रकार बिसमन बिसम भय बिस्माद, रब दे प्यारे बिस्माद अवस्था नू बिस्माद रस नू मानदे ने। कहिंदे प्रेम रस बिसम होए सहज समाए हैं, कहिंदे की होया अमृत वेला होया होया सी, इधरों ये कौतक मेरे नाल वरत रहा सी, उधरों आप बलछणा पपिया बोल पिया, चात्रिक शब्द सुन अखियां उगर गई, मेरे नेत्र खुल गए, भई जल मीन गत बिरह जगाए हैं, जिवें जल तो मच्छी विछड़ के तड़फदी है, इस प्रकार दी मेरी हालत हुई। ये दर्शन गुरु हरगोबिंद साहब महाराज के सुपने तां होए, उन्हां तां दर्शन दिते, मेरे अंदरले बिरहों नूं जगाउण वास्ते आए सी। मेरा अंदरला जिहड़ा बिरह हुई उह मठा मिठा पै गया सी, मठा मध्यम पै गया सी, मेरे अंदर प्रेम जगाउण वास्ते गुरु हरगोबिंद साहब ने कौतक किया। भाई साहब भाई वीर सिंह जी लिखते ने, सुपने विच तुसी मिले सानू, असी तागल वकड़ी पाई, निरा नूर तुसी हथ नाया, साडी कंबदी रही कलाई। सच्चे पातशाह जी, सुपने विच तुहाडा चलकारा पिया, असी दौड़ के जफी पाउण लगे, पर तुसी सी निरा नूर दा अलांबा, तुसी से निरा प्रकाश चानण, साड़ी कलाई साड़ियां बाहां कंबदियां रह गईं। इस प्रकार स्वपन दर्शन एक हन, इतिहास दर्शन सरवण दर्शन, कन्ना नाल जदों सतगुरु महाराज दे कौतक सुनने तां ओह नजारा अखां दे अगों विचर जाना, हिरदे नूं शोह ला जाना, इह सरवणा दर्शन हन, सरवण दर्शन। और एक इसे तरह चित्र दर्शन हन कि इहो जिहे मेरे सतगुरां दा वजूद सी, जिवें भाई बिजी चंद ने एक फोटो बनाई सी गुरु हरगोबिंद साहब दी, उस दिन चिट्टे बस्त्र चिट्टा चोगा हजूर ने पाया होया, कलगी लाई हुई, और अकाल तख्त साहब ते बैठे शोभा पा रहे सन। भाई बिजी चंद जी ऐसे दर्शनां नूं वेख के मोहित हो गए, मसवर नूं सद के लिआंदा तां सतगुरां दा चित्र बनवाया। अज भी उह बाबा दया सिंह साहब दे पास बिजी चंदियां कोल उह हैगा दसदे ने। और इस प्रकार ये चित्र दर्शन हन। एक चौथे दर्शन हन प्रतख दर्शन, वो रब दे प्यारियां नूं उस तरह महात्मा कथन करदे ने कि प्रतख दर्शन भावें नाम ही होण, जिहड़े सुपने च दर्शन बार बार होणे आ उह ज्यादा उच्ची अवस्था की निशानी है। प्रतख दर्शन एक बारी हो जाण फिर अवस्था नीवी डिग पए, तां उहदे नालों जिहड़े सुपने च दर्शन होने ज्यादा अहमियत रखते हैं, मतलब कि मन नेड़े है सतगुरां दा प्रेमी है तां दर्शन होंदे ने। सो इस प्रकार कहिंदे उह विनोद एक सरवण दर्शन है, नाद द्वारा सरवणानंद है, एक विनोद दर्शनानंद है, कोड़ करोड़ा आनंद भी उसके बराबर नहीं पहुंच सकते, कोड़ मैंने करोड़ा तमाशिया के आनंद उसके आनंद के बराबर नहीं पहुंच सकते। दिखिया आनंद संसार है, संसार है यार, भजनानंद हरदास, ब्रह्मानंद जीवन मुक्त भई बाशना नास। इस प्रकार वो वाहिगुरु के प्रेमी जो हैं उन्होंने ये सरवणानंद भी ते दर्शनानंद भी करोड़ानंद भी जिस दे बराबर नहीं पहुंच सकते प्राप्त हो जाता है।
सरमखंड की बाणी रूप,
सरमखंड की बाणी रूप, अगला खंड हुण बयान कर रहे हैं। ਪਦਾਰਥਾ ਭਾਵ ਨਹੀਂ, ਛੇਵਾਂ ਦਰਜਾ ਗਿਆਨ ਦਾ, ਜਿੱਥੇ ਜਾ ਕੇ ਰਾਜ ਨਾ ਚਾਹੋ ਮੁਗਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾ ਰੇ ਬ੍ਰਹਮ ਲੋਕ ਲੋ ਭੋਗ ਜੋ ਕਾਗ ਬਿਸ਼ਟ ਸਮਝਾ। ਵਿਰਾਗ ਇੱਕ ਮੰਦ ਵਿਰਾਗ ਹੈ, ਇੱਕ ਕਾਰਨ ਵਿਰਾਗ ਹੈ, ਇੱਕ ਇੰਦਰੇ ਵਿਰਾਗ ਹੈ, ਇੱਕ ਯਤਮਾਨ ਵਿਰਾਗ ਹੈ, ਇੱਕ ਵਸੀਕਾਰ ਵੈਰਾਗ ਹੈ, ਇੱਕ ਤੀਬਰ ਵੈਰਾਗ ਹੈ, ਇੱਕ ਤਰਤਮ ਤਰ ਤੀਬਰ ਵੈਰਾਗ ਹੈ। ਇੱਕ ਵਿਰਾਗ ਹੈ ਥੋੜਾ ਜਿਹਾ ਚਿੱਤ ਉਪਰਾਮ ਹੋਣਾ ਤੇ ਘਰ ਛੱਡ ਕੇ ਚਲੇ ਜਾਣਾ, ਫਿਰ ਫਸ ਜਾਣਾ ਵਿਕਾਰਾਂ ਚ, ਫਿਰ ਜਾ ਕੇ ਗਲਤਾਨ ਹੋ ਜਾਣਾ ਸੰਸਾਰ ਵਿੱਚ। ਤੁਰਿਆ ਸੀ ਘਰੋਂ ਰੱਬ ਨੂੰ ਮਿਲਣ ਦੀ ਖਾਹਿਸ਼ ਲੈ ਕੇ, ਥੋੜਾ ਜਿਹਾ ਚਿੱਤ ਉਦਾਸ ਹੋਇਆ ਪਰ ਫਿਰ ਫਸ ਗਿਆ। ਇੱਕ ਕਾਰਨ ਵਿਰਾਗ ਹੈ, ਕਿਸੇ ਕਾਰਨ ਕਰਕੇ ਚਿੱਤ ਨੂੰ ਠੇਸ ਪਹੁੰਚਣੀ, ਦੁੱਖ ਹੋਣਾ ਤੇ ਥੋੜਾ ਵਿਰਾਗ ਆ ਜਾਣਾ ਤੇ ਨਿਕਲ ਤੁਰਨਾ ਘਰੋਂ ਤੇ ਫਿਰ ਫਸ ਜਾਣਾ। ਤੇ ਕਿਸੇ ਤਰ੍ਹਾਂ ਇੱਕ ਇੰਦਰੇ ਵਿਰਾਗ ਹੈ, ਕੇਵਲ ਸਰੀਰਕ ਤੌਰ ਤੇ ਥੋੜਾ ਵਿਰਾਗ ਹੋਣਾ। ਇੱਕ ਗਧਾ ਵਿਰਾਗ ਵੀ ਦੱਸਦੇ ਨੇ ਤੇ ਥੋੜੇ ਚਿਰ ਲਈ ਵਿਰਾਗ ਹੋਣਾ ਤੇ ਮੁੜ ਕੇ ਫਿਰ ਜਿਹੋ ਜਿਹਾ ਪਹਿਲਾਂ ਹੋਣਾ ਉਹ ਜਿਹਾ ਫਿਰ ਹੋ ਜਾਣਾ। ਇੱਕ ਇਸੇ ਤਰ੍ਹਾਂ ਯਤਮਾਨ ਵਿਰਾਗ ਹੈ, ਇੱਕ ਇੰਦਰੇ ਵਿਰਾਗ ਹੈ ਸਰੀਰ ਦਾ, ਯਤਮਾਨ ਵਿਰਾਗ ਇੰਦਰਿਆਂ ਕਰਕੇ ਵੀ ਬਚਣਾ, ਔਰ ਵਸੀਕਾਰ ਵਿਰਾਗ ਹੈ ਮਨ ਕਰਕੇ ਵੀ ਬਚਣਾ। ਇੱਕ ਇਸੇ ਤਰ੍ਹਾਂ ਤੀਬਰ ਵਿਰਾਗ ਹੈ ਤੇ ਇੱਕ ਤਰ ਤਮ ਤਰ ਤੀਬਰ ਵਿਰਾਗ ਹੈ। ਸੰਸਾਰ ਵੱਲੋਂ ਵਿਰਾਗ ਹੋਣਾ ਪਰ ਪ੍ਰਲੋਕ ਦੇ ਸੁੱਖਾਂ ਦੀ ਇੱਛਾ ਰਹਿ ਜਾਣੀ, ਜਿਹੜਾ ਅਖੀਰਲੇ ਦਰਜੇ ਦਾ ਵਿਰਾਗ ਹੈ ਉੱਥੇ ਜਾ ਕੇ ਕੁਛ ਵੀ ਨਾ ਰਹਿਣਾ ਹਿਰਦੇ ਚ, ਕੋਈ ਕਿਸੇ ਪ੍ਰਕਾਰ ਦਾ ਲਗਾ ਰਹਿ ਹੀ ਨਾ ਜਾਣਾ, ਜਿਵੇਂ ਸੰਤ ਬਾਬਾ ਅਤਰ ਸਿੰਘ ਸਾਹਿਬ ਨੂੰ ਪ੍ਰਾਪਤ ਹੋਇਆ ਸੀ। ਕੇਵਲ ਦਰਸ਼ਨਾਂ ਦੀ ਖਾਹਿਸ਼, ਸਰੀਰ ਨਾਲੋਂ ਵੀ ਸੰਬੰਧ ਟੁੱਟ ਜਾਣਾ, ਚਾਹੇ ਹੁਣੇ ਕਾਲ ਵਿਆਪ ਜਾਏ, ਕੋਈ ਜਾਨਵਰ ਖਾ ਜਾਏ, ਡੁੱਬ ਕੇ ਮਰ ਜਾਏ, ਕੋਈ ਪਰਵਾਹ ਨਾ ਹੋਵੇ, ਇਸ ਪ੍ਰਕਾਰ ਦਾ ਇਹਨਾਂ ਚਿੱਤ ਉਪਰਾਮ ਹੋ ਜਾਣਾ, ਸਦੀਵੀ ਵਿਰਾਗ ਰਹਿਣਾ ਅੰਦਰ ਸਦੀਵੀ, ਕਿਸੇ ਚੀਜ਼ ਨਾਲ ਮੁਗਤ ਬੱਪੜੀ ਤੇ ਗਿਆਨੀ ਤਿਆਗੇ। ਉਹ ਐਸੇ ਗਿਆਨਵਾਨ ਮਹਾਂਪੁਰਸ਼ ਮੁਕਤੀ ਨੂੰ ਵੀ ਤੁਸ਼ ਜਾਣ ਕੇ ਉਹਦੀ ਵੀ ਇੱਛਾ ਛੱਡ ਦਿੰਦੇ ਵੀ ਮੁਕਤੀ ਵੀ ਕਿਆ ਕਰਨੀ ਹੈ, ਮਰ ਜਾਣ ਨੂੰ ਚਿੱਤ ਕਰਦਾ। ਇਸ ਪ੍ਰਕਾਰ ਖੁਦਕਸ਼ੀ ਨਹੀਂ ਕਰਦੇ ਪਰ ਇੱਛਾ ਇਹ ਕਿ ਮਾਰੇ ਜਾਈਏ ਤਾਂ ਚੰਗੇ ਨੂੰ ਗਲਾਉਂਦਾ। ਇਸ ਪ੍ਰਕਾਰ ਜਿਹੜੀ ਅਸਲੀ ਆਸ਼ਕਾਰਾਂ ਦੀ ਨਿਸ਼ਾਨੀ ਹੈ ਵਿਰਾਗੀਆਂ ਦੀ ਉਹ ਇਹ ਹੈ। ਸੋ ਇਸ ਪ੍ਰਕਾਰ ਜਿਹੜਾ ਇਹ ਸ਼ਰਮਖੰਡ ਹੈ, ਲੱਜਾ ਵੀ ਇਹਦਾ ਅਰਥ ਹੈ ਸ਼ਰਮ ਦਾ ਤੇ ਸ਼ਰਮ ਦਾ ਅਰਥ ਵਿਰਾਗ ਵੀ ਹੈ, ਤੇ ਸ਼ਰਮਨ ਸ਼ਬਦ ਆ ਸੰਸਕ੍ਰਿਤ ਦਾ, ਉਹਦੇ ਲਿਹਾਜ਼ ਨਾਲ ਅਰਥ ਕਰੀਏ ਤਾਂ ਇਹਦਾ ਮਤਲਬ ਹੈ ਆਤਮਕ ਖੁਸ਼ੀ ਤੇ ਖੇੜੇ ਦਾ ਜਿਹੜਾ ਖੰਡ ਹੈ। ਆਤਮਕ ਖੁਸ਼ੀ ਖੇੜੇ ਦੇ ਖੰਡ ਦੀ ਜਿਹੜੀ ਰਚਨਾ ਹੈ ਉਹ ਬੜੀ ਸੁੰਦਰ ਆ, ਬੜੇ ਸੁੰਦਰ ਰੂਪ ਵਾਲੀ ਉੱਥੇ ਰਚਨਾ, ਬਹੁਤ ਸੁੰਦਰ ਸਰੂਪ ਵਾਲੀ ਹੈ। ਮਨੋਂ
ਤਥਾ ਘਾੜਤ ਘੜੀਆਂ ਬਹੁਤ ਅਨੂਪ,
ਇਸ ਪ੍ਰਕਾਰ ਉੱਥੇ ਘਾੜਤਾਂ ਘੜੀਆਂ ਜਾਂਦੀਆਂ ਹਨ ਬਹੁਤ ਲਾਸਾਨੀ, ਜਿਹਨਾਂ ਘਾੜਤਾਂ ਦੀ ਉਪਮਾ ਨਹੀਂ ਕੀਤੀ ਜਾ ਸਕਦੀ, ਜਿਹਨਾਂ ਘਾੜਤਾਂ ਦੇ ਬਰਾਬਰ ਹੋਰ ਕੋਈ ਘਾੜਤ ਨਹੀਂ ਹੈ। ਇਹ ਨਹੀਂ ਕਿ ਸਰੀਰ ਘੜੇ ਜਾਂਦੇ ਆ ਜਾਂ ਹੋਰ ਚੀਜ਼ਾਂ ਘੜੀਆਂ ਜਾਂਦੀਆਂ ਹਨ, ਤਾਂ ਉਹ ਸਥੂਲ ਚੀਜ਼ਾਂ ਨਹੀਂ ਉੱਥੇ ਘੜੀਆਂ ਜਾਂਦੀਆਂ। ਅੱਗੇ ਬਚਨ ਆਉਣਗੇ ਕੀ ਕੁਛ ਉੱਥੇ ਘੜਿਆ ਜਾਂਦਾ, ਕੀ ਬਣਾਵਟ ਬਣਦੀ ਹੈ।
ਤਾਕੀਆ ਗੱਲਾਂ ਕਥੀਆ ਨਾ ਜਾਹੇ,
ਕਹਿੰਦੇ ਉਸ ਖੰਡ ਵਿੱਚ ਪਹੁੰਚੇ ਹੋਏ ਮਹਾਤਮਾ ਦੇ ਨਾਲ ਜੋ ਘਟਨਾ ਘਟਦੀਆਂ ਹਨ, ਜੋ ਕੁਝ ਉਹਨਾਂ ਦੇ ਅੰਦਰ ਵਾਪਰਦਾ ਹੈ, ਉਸ ਅਵਸਥਾ ਦੀਆਂ ਗੱਲਾਂ ਕਥਨ ਨਹੀਂ ਕੀਤੀਆਂ ਜਾ ਸਕਦੀਆਂ ਜਵਾਨ ਨਾਲ।
ਜੇ ਕੋ ਕਹੇ ਪਿੱਛਾ ਪਛਤਾਏ,
ਜੇ ਕੋਈ ਡੀਂਗ ਮਾਰੇ ਕਿ ਮੈਂ ਇਹ ਕਥਨ ਕਰਾਂਗਾ, ਜੇ ਕੋਈ ਕਵੇ ਕਿ ਮੈਂ ਕਹਿ ਸਕਦਾ ਹਾਂ, ਤਾਂ ਕਥਨ ਕਰਨ ਤੋਂ ਬਾਅਦ ਪਿੱਛੋਂ ਫਿਰ ਪਛਤਾਏਗਾ, ਕਿਉਂਕਿ ਉਸ ਅਵਸਥਾ ਨੂੰ ਸਾਂਗੋ ਪਾਂਗ ਦਾ ਮਤਲਬ ਹੂ ਬਹੂ ਉਸੇ ਤਰ੍ਹਾਂ ਕਥਨ ਨਹੀਂ ਕੀਤਾ ਜਾ ਸਕਦਾ, ਇਸ ਕਰਕੇ ਕਥਨ ਕਰਨ ਵਾਲਾ ਬਾਅਦ ਵਿੱਚ ਪਛਤਾਵੇਗਾ।
ਤਿੱਥਾ ਘਾੜਤ ਤਿੱਥਾ ਘੜੀਆ ਸੁਰਤ ਮਤ ਮਨ ਬੁੱਧ,
ਜਦੋਂ ਭਜਨ ਬੰਦਗੀ ਦੁਆਰਾ ਇਸ ਖੰਡ ਵਿੱਚ ਮਨੁੱਖ ਪਹੁੰਚਦਾ ਹੈ ਤਾਂ ਉੱਥੇ ਫਿਰ ਸੁਰਤ, ਇੱਕ ਸੁਰਤ ਦਾ ਅਰਥ ਹੈ ਸ੍ਰੇਸ਼ਟ ਪ੍ਰੀਤੀ, ਇੱਕ ਸੁਰਤ ਦਾ ਅਰਥ ਹੈ कि अंदरली जिहड़ी सुरत है ना उहदे विचों जिहड़ी खराबी हुंदी है मैल बिल्कुल मिट जांदी है। उत्थे श्रेष्ठ ढंग नाल सुरत नूं घड़िया जांदा है, उत्थे मत बुद्धि नूं घड़िया जांदा है, उत्थे मन मनीखा यानी कि मानसिक अवस्था घड़ी जांदी है, उत्थे अगे बुद्धि घड़ी जांदी है। इह चतुष्टय अंतशकरण इसनूं कहिंदे ने, मन बुद्ध चित अहंकार। सो पहला मन दे विच कोई फुरना आउंदा है, फिर बुद्धि उसका निर्णय करती है, फिर वह चीज चित विच वस जांदी, चित बन जांदा है, ते फिर वह अहंकार बनता है। सो इस प्रकार जिहो जिहा मन होए उहो जिहा मनुख दे अंदरला अहंकार हुंदा है। एक अहंकार अशुद्ध है जो अपने शरीर का करना, विद्या का, गुणा का, धन पदार्थ का, यह है अशुद्ध अहंकार। एक शुद्ध अहंकार हुंदा है अपने गुरु ते माण होना, अपने अकाल पुरख वाहिगुरु परमात्मा ते माण होना, अपना माण ना होना। इस प्रकार हुंदा सभना दे अंदर है, पर रब दे भगतां दे अंदर माण हुंदा परमात्मा दा, गुरु दा। दुनियावी लोकां दे अंदर माण है अपने तल ते, अपने आप दा, अपने गुण दा, अपनी विद्या दा। सो इस प्रकार दुनिया दे पासों मिली हुई वडियाई दा, इसे तरह धन पदार्थ संपदा दा। पर रब दे प्यारियां दा इह जिहड़ा हंकार है घड़िया जांदा है, वह घाड़त घड़ी जांदी है, ते उत्थे इह हंकार जिहड़ा अशुद्ध है ना, मैल वाला हंकार, वह नहीं फुरदा। इस प्रकार चतुष्ट अंतशकरण हिरदा जिहड़ा है, इह हिरदे दीआं चारे चीज़ां हन, सुरत मत मन ते बुद्ध, मन बुद्ध चित अहंकार कह लो, ते चारे उत्थे घड़ियां जांदियां हन, छिल छिल के इन्हां विचों मैल लाई जांदी है, भाव बंदगी द्वारा सारा कुछ इन्हां दे विचों निकल जांदा, इह शुद्ध रह जांदे हन।
तथा घड़िया सुरा सिद्धा की सुध,
ते उत्थे जा करके जिहड़ी सुर श्रेष्ठ पुरख हन, सिद्धि कल्याण नूं प्राप्त होण वाले, जिहड़ी उह श्रेष्ठ सिद्धि सिद्ध नूं कल्याण नूं प्राप्त होण वाले महापुरख है, उहनां दे अंदर जिहड़ी शुद्ध ग्यात हुंदी है उह घड़ी जांदी है। उत्थे ग्यात प्राप्त हो जांदी है दिव्य दिव सुरग देवते नूं, देवता अखर बनिया दिव तों। सो दिव श्रेष्ठ उच्ची आत्म श्रेणी जिहड़ी बुद्ध है, ग्यात है, रब की प्राप्ति वाली ज्ञात वह घड़ी जाती है। और सिद्ध नूं कल्याण नूं प्राप्त हो जिहड़े महापुरश हन उन्हां दी ज्ञात उत्थे घड़ी जाती है। सो उच्ची ज्ञात, दुनियावी लोगों की जिहड़ी सुरत है, सोझी है, ज्ञात है, बहुत नीवे दर्जे की है। रब दे प्यारियां दी जिहड़ी वह ज्ञात है वह उत्कृष्ट दर्जे की है। ਤੇ ਉੱਥੇ ਫਿਰ ਜਦੋਂ ਇਹ ਮਨ ਬੁੱਧ ਚਿੱਤ ਹੰਕਾਰ ਵਿੱਚ ਮੈਲ ਕੋਈ ਨਹੀਂ ਰਹਿ ਜਾਂਦੀ, ਬਿਲਕੁਲ ਸ਼ੁੱਧ ਹੋ ਜਾਂਦੇ ਨੇ। ਸੋ ਮਾਨੋ ਕਿ ਮੁੱਕ ਜਾਂਦੇ ਨੇ, ਤੇ ਉਸ ਅਵਸਥਾ ਦੇ ਵਿੱਚ ਫਿਰ ਇੱਕ ਵਿਸ਼ੇਸ਼ ਗਿਆਤ ਸੂਝ ਪ੍ਰਾਪਤ ਹੁੰਦੀ ਹੈ। ਉਸ ਸੂਝ ਕਰਕੇ ਫਿਰ ਰੱਬ ਦਾ ਪਿਆਰਾ ਹੇਠਾਂ ਨਹੀਂ ਉਤਰਦਾ, ਫਿਰ ਅਗਲੇ ਖੰਡ ਵਿੱਚ ਪਹੁੰਚ ਜਾਂਦਾ ਹੈ, ਜਿਹਨੂੰ ਤੁਰਿਆ ਅਵਸਥਾ ਕਿਹਾ ਜਾਂਦਾ ਹੈ, ਕਰਮ ਖੰਡ ਕਿਹਾ ਜਾਂਦਾ ਹੈ, ਬਖਸ਼ਿਸ਼ ਦਾ ਖੰਡ ਕਿਹਾ ਜਾਂਦਾ ਹੈ। ਉਹ ਕੱਲ੍ਹ ਦੇ ਦੀਵਾਨ ਚ ਆਪ ਜੀ ਸਰਵਣ ਕਰੋਗੇ, ਦੋ ਪੌੜੀਆਂ ਤੇ ਇੱਕ ਸਲੋਕ ਬਾਕੀ ਬਚਦਾ, ਕੱਲ੍ਹ ਨੂੰ ਸ਼ਾਇਦ ਇਹ ਕਥਾ ਹੋ ਜਾਏਗੀ, ਜਪਜੀ ਸਾਹਿਬ ਪੂਰਾ ਹੋ ਜਾਏਗਾ। ਸਤਿਗੁਰੂ ਮਹਾਰਾਜ ਕਿਰਪਾਲਤਾ ਕਰਨ, ਇਹ ਦੋ ਪੌੜੀਆਂ ਦੀ ਵਿਚਾਰ ਕਰਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਦੇ ਆਪ ਸੰਗਤ ਨੇ ਹੋਈ ਭੁੱਲ ਚੁੱਕ ਦੀ ਖਿਮਾ ਬਖਸ਼ਣੀ, ਅੱਗੇ ਵਾਸਤੇ ਸਮਾਪਤ ਬਖਸ਼ਣੀ।
ਤਥਾ ਘੜੀਆ ਸੁਰਤ ਮਤ ਮਨ ਬੁੱਧ,
ਤਥਾ ਘੜੀਆ
ਸੁਰਾ ਸਿੱਧਾ ਕੀ ਸੁਧ,
ਵਾਹਿਗੁਰੂ
ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ ਆਨੰਦ।